ਲੋਕ ਮਹੱਲਾ ਤੀਜਾ ਵਾਹਵਾ ਤਿਸ ਨੂੰ ਆਖੀਐ ਜੇ ਸੱਚਾ ਗਹਿਰ ਗੰਭੀਰ ਵਾਹਵਾ ਤਿਸ ਨੂੰ ਆਖੀਐ ਜੇ ਗੁਣਦਾਤਾ ਮਤ ਧੀਰ
ਵਾਹਵਾ ਤਿਸ ਨੂੰ ਆਖੀਐ ਜੇ ਸੱਚਾ ਗਹਿਰ ਗੰਭੀਰ ਮਠਿਆਈ ਉਹਦੀ ਕਰੀਏ ਵਾਹਵਾ ਉਹਨੂੰ ਆਖਣਾ ਚਾਹੀਦਾ ਸੱਚਾ ਹੋਵੇ ਗਹਿਰ ਗੰਭੀਰ ਹੋਵੇ ਉਹ ਗੱਲਾਂ ਹੋਣ ਗਹਿਰ ਗੰਭੀਰ ਹੋਵੇ ਗਹਿਰਾਈ ਇੰਨੀ ਹੋਵੇ ਉਹਦੀ ਗਿਆਨ ਦੀ ਗਹਿਰਾਈ ਇੰਨੀ ਹੋਵੇ ਨਾਪੀ ਨਾ ਜਾ ਸਕੇ ਦੂਜੀ ਗੱਲ ਸੱਚ ਬੋਲਦਾ ਹੋਵੇ ਝੂਠ ਦੀ ਗਹਿਰਾਈ ਤਾਂ ਫਿਰ ਛੇਤੀ ਨਾਪੀ ਜਾਂਦੀ ਹੈ
ਠੀਕ ਹੈ ਜੀ
ਸਾਰੇ ਆਦਮੀ ਨਹੀਂ ਨਾਪ ਸਕਦੇ ਇਹ ਗੱਲ ਅਲੱਗ ਖੋਟੇ ਕਰੇ ਦੀ ਪਛਾਣ ਗੁਰਮੁਖ ਨੂੰ ਗੁਰਮੁਖ ਤੋਂ ਬਿਨਾਂ ਖੋਟੇ ਕਰੇ ਦੀ ਪਛਾਣ ਨਹੀਂ ਹੁੰਦੀ ਜੇ ਸਾਰੇ ਲੋਕਾਂ ਨੂੰ ਖੋਟੇ ਕਰੇ ਦੀ ਪਛਾਣ ਹੋਵੇ ਐ ਸਾਰੇ ਧਰਮ ਆਪੇ ਬੰਦ ਹੋ ਜਾਣ ਸਾਰੀਆਂ ਮੱਤਾਂ ਚੱਲੇ ਨਾ ਸਕਣ ਵਾਹਵਾ ਤਿਸ ਨੂੰ ਆਖੀਏ ਜੇ ਸੱਚਾ ਗਹਿਰ
ਗੰਭੀਰ
ਗੰਭੀਰ
ਵਾਹਵਾ ਤਿਸ ਨੂੰ ਆਖੀਏ ਜੇ ਗੁਣਦਾਤਾ ਮਤ ਧੀਰ
ਵਾਹਵਾ ਤਿਸ ਨੂੰ ਆਖੀਏ ਜੇ ਗੁਣਦਾਤਾ ਮਤ ਧੀਰ ਹੋਣੇ ਤੂੰ ਇਹਨੂੰ ਭਰਦੇ ਆ ਗਈ ਵਾਹਵਾ ਪਰਮੇਸ਼ਰ ਤੋਂ ਛੱਡ ਕੇ ਬੁਲਾਉਣ ਵਾਲੇ ਤੋਂ ਛੱਡ ਕੇ ਬੋਲਣ ਵਾਲੇ ਤੇ ਆ ਗਈ
ਅੱਛਾ ਜੀ
ਗੁਣਦਾਤਾ ਹੋਈ ਹੈ ਧੀਰ ਦੀ ਮਤ ਵਾਲਾ ਆਵੇਂ ਮਤ ਪਰਮੇਸ਼ਰ ਦੀ ਹੋਈ ਹੈ ਉਹਦੇ ਕੋਲ ਉਹ ਤਾਂ ਕਹਿੰਦਾ ਮੈਂ ਨਹੀਂ ਕਿਛਾ ਨਹੀਂ ਕਿਛਾ ਹੈ ਨਾ ਮੋਰਾ ਉਹ ਤਾਂ ਮੁੱਕਰਦਾ ਸਭ ਗੱਲ ਤੇ ਪਰ ਫੇਰ ਵੀ ਸੱਚਖੰਡ ਵੱਲੋਂ ਇੰਨੀ ਕੁ ਰਿਆਇਤ ਹੈਗੀ ਜੇ ਉਹਨੂੰ ਤੁਸੀਂ ਵਾਹ ਵਾਹ ਕਹਿ ਵੀ ਦਵੋ ਉਹਦੀ ਵਡਿਆਈ ਕਰ ਵੀ ਦਵੋ ਤਾਂ ਪਾਪ ਨਹੀਂ ਹੈ ਜੇ ਭਗਤ ਦੀ ਵਡਿਆਈ ਕਰ ਵੀ ਦਵੋ ਤੁਸੀਂ ਤਾਂ ਪਾਪ ਨਹੀਂ ਹੈ ਸੱਚ ਦੀ ਗੱਲ ਕਰਦਾ ਉਹ ਕਿਹੜਾ ਆਪਣੀ ਕਰਦਾ ਜੇ ਭਗਤ ਦੀ ਵਡਿਆਈ ਕਰੋਗੇ ਉਹ ਭਗਤ ਦੀ ਵਡਿਆਈ ਨਹੀਂ ਉਹ ਵੀ ਪਰਮੇਸ਼ਰ ਦੀ ਵਡਿਆਈ ਹੈ
ਠੀਕ ਹੈ
ਆਪਣੇ ਤਾਂ ਕਰਦਾ ਹੀ ਨਹੀਂ ਉਹ
ਠੀਕ ਹੈ ਜੀ ਵਾਹ ਵਾਹ ਇਸ ਨੂੰ ਆਖੀਏ ਜੇ ਸਭ ਮੈਂ ਰਹਿਆ ਸਮਾਈ
ਸਾਰਿਆਂ 'ਚ ਸਮਾਇਆ ਹੋਇਆ ਹੈ ਸਾਰਿਆਂ 'ਚ ਚਿੱਤ ਕਰਕੇ ਸਮਾਇਆ ਹੋਇਆ ਸੱਚ ਕਰਕੇ ਸਮਾਇਆ ਹੋਇਆ ਜਿੰਨਾ ਉਹਦਾ ਸੱਚਾ ਹਿੱਸਾ ਸੱਚ ਹਿੱਸਾ ਇੱਕ ਦੇ ਵਿੱਚ ਸੱਚ ਹੈ ਜਿੰਨਾ ਸਾਰਿਆਂ 'ਚ ਸਮਾਇਆ ਹੋਇਆ ਜਿਹੜਾ ਸਾਲ ਹੈ ਜਿਹੜਾ ਸੱਚਖੰਡ ਨਾਲ ਜੁੜਿਆ ਹੋਇਆ ਹਿੱਸਾ ਉਹ ਵਾਹਵਾ ਹੀ ਹੈ ਅੰਤਰਾਤਮਾ ਦੀ ਆਵਾਜ਼ ਵਾਹਵਾ ਹੀ ਹੈ ਉਹਦੀ ਵਡਿਆਈ ਕਰਦੀ ਬਣਦੀ ਹੈ ਉਹਦੀ ਵਡਿਆਈ ਕਰਦੀ ਜਾਇਜ਼ ਹੈ
ਵਾਹਵਾ ਤਿਸ ਨੂੰ ਆਖੀਏ ਜੇ ਦਿੰਦਾ ਰਿਜਕ ਸਵਾਹੀ
ਕਿਆ ਫਿਰ ਵਾਹਵਾ ਉਹਨੂੰ ਆਖੀਏ ਜਿਹੜਾ ਸਾਰਿਆਂ ਨੂੰ ਰਿਜਕ ਦਿੰਦਾ ਉਹ ਕੌਣਾ ਹੁਕਮ ਹੈ ਜਿਹੜਾ ਹੁਕਮ ਦੇ ਵਿੱਚ ਹੈ ਹੁਕਮ ਦੇ ਅਧੀਨ ਜਿਹੜਾ ਕਹਿੰਦਾ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਸਿੱਧੇ ਤੋੜਨਾ ਆਵੇ ਅਗਣਤ ਭਰੇ ਭੰਡਾਰ ਉਹਦੀ ਵੀ ਵਾਹਵਾ ਕਹਿ ਸਕਦੇ ਆ ਵੀ ਸੱਚ ਤਾਂ ਬੋਲਦਾ ਹੈ ਵਾਹਵੇ ਵਾਹ ਗੱਲ ਇਹਨੇ ਖਰੀ ਕਹੀ ਸੱਚੀ ਕਹੀ ਸਾਰੇ ਬੰਦੇ ਘੜਦੇ ਜਿਹੜੇ ਬਣੇ ਬੈਠੇ ਸੀ ਦਾਤਾ ਆਪੇ ਆਪਣੇ ਨਾਲ ਫਾਸੀ ਪਾ ਲਈ ਆਪਣੇ ਰਿਸਕ ਤਾਂ ਲੈ ਲਿਆ ਉਹਨੇ ਆਪਣਾ ਕਹਿ ਕੇ ਆਪਣੇ ਨਾਲ ਤਾਂ ਫਾਹਾ ਪਾ ਲਿਆ ਪਰ ਸੱਚ ਬੋਲਤਾ ਉਹਦੀ ਵੀ ਵਡਿਆਈ ਕਰਦੀ ਬਣਦੀ ਹੈ ਜਾਇਜ਼ ਹੈ ਪਰਮੇਸ਼ਰ ਦੀ ਗੱਲ ਕਰਦਾ ਨਾ ਪਰਮੇਸ਼ਰ ਨੂੰ ਵੱਡਾ ਕਹਿੰਦਾ ਉਹ ਸਾਬਤ ਕਰਦਾ ਪਰਮੇਸ਼ਰ ਨੂੰ ਬਾਕੀ ਸਾਬਤ ਨਹੀਂ ਕਰਦੇ ਡਰਪੋਕ ਨੇ ਜਿਹੜੇ ਡਰਦੇ ਨੇ ਉਹ ਸੂਰਮਾ ਦੀ ਵਡਿਆਈ ਕਰਦੀ ਬਣਦੀ ਹੈ
ਠੀਕ ਹੈ ਜੀ ਨਾਨਕ ਵਾਹ ਵਾਹ ਇੱਕੋ ਕਰ ਸਲਾਹੀਏ ਜੇ ਸਤਿਗੁਰ ਦੀਆ ਦਿਖਾਈ
ਕੋਈ ਹੈ ਵਾਹ ਵਾਹ ਅਸਲ ਦੇ ਵਿੱਚ ਸਤਿਗੁਰ ਦੀਆ ਦਿਖਾਏ ਜੇ ਸਤਿਗੁਰ ਨੇ ਦਿਖਾਇਆ ਉਹ ਵਾਹ ਵਾਹ ਹੀ ਹੈ ਸਤਿਗੁਰ ਉਹਦੇ ਵਿੱਚ ਸਮਾਇਆ ਹੋਇਆ ਹੀ ਹੈ ਅਸਲ 'ਚ ਸਤਿਗੁਰ ਉਹਦੇ ਵਿੱਚ ਸਮਾਇਆ ਹੋਇਆ ਜੇ ਸਮੁੰਦਰ ਦੀ ਵਡਿਆਈ ਕਰ ਰਿਹਾ ਸਤਿਗੁਰ ਸਮੁੰਦਰ ਦੇ ਵਿੱਚ ਵੜਿਆ ਹੋਇਆ ਤਾਂ ਵਿੱਚ ਸਤਿਗੁਰ ਦੀ ਵੀ ਵਡਿਆਈ ਹੋ ਰਹੀ ਹੈ ਵਿੱਚੇ ਉਹ ਵੀ ਸਮੁੰਦਰ ਦੇ ਉਹ ਸਮੁੰਦਰ ਦੇ ਵਿੱਚ ਵੜਿਆ ਹੋਇਆ ਹੈ ਸਮੁੰਦਰ ਦੀ ਜੇ ਵਡਿਆਈ ਕਰ ਰਿਹਾ ਤਾਂ ਸਮੁੰਦਰ ਦੇ ਵਿੱਚ ਉਹ ਵੀ ਤਾਂ ਹੈ ਉਹ ਵੀ ਵਿੱਚੇ ਹੀ ਹੈ ਜਿੰਨੇ ਪਾਣੀ ਦੇ ਵਿੱਚ ਨੇ ਜੇ ਪਾਣੀ ਦੀ ਵਡਿਆਈ ਹੁੰਦੀ ਆ ਉਹਨਾਂ ਦੀ ਵਿੱਚੇ ਹੀ ਹੋ ਜਾਂਦੀ ਆ ਆਪੇ ਹੋ ਜਾਂਦੀ ਹੈ ਕੱਲੇ ਕੱਲੇ ਦੀ ਵਡਿਆਈ ਕਰਨ ਦੀ ਯੋਗ ਨਹੀਂ ਹੈ ਕੱਲੇ ਕੱਲੇ ਦੀ ਵਡਿਆਈ ਕਰਨ ਦੀ ਯੋਗ ਨਹੀਂ ਹੈ ਕੋਈ ਤੇਰੇ ਦਾਸਨ ਦਾਸਾ ਦਾਸਨ ਬਹੁਵਚਨ ਵਰਤੇ ਆ ਤੇਰੇ ਜਿੰਨੇ ਦਾਸ ਨੇ ਸੱਚਖੰਡ ਵਿੱਚ ਸਾਰੇ ਹੀ ਦਾਸ ਨੇ
ਠੀਕ ਹੈ
ਤੇਰੇ ਕਿਉਂ ਕਿਹਾ ਤੇਰੇ ਹੁਕਮ ਨੂੰ ਕਿਹਾ ਸੱਚਖੰਡ ਦੇ ਵਾਸੀ ਸਾਰੇ ਹੁਕਮ ਦੇ ਦਾਸ ਨੇ ਉਹ ਵੀ ਦਾਸ ਹੈ ਸੱਚ ਖੜਨ ਦੀ ਵੱਡਾ ਤਾਂ ਹੁਕਮ ਹੈ, ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ। ਪਰ ਜਿਹੜੇ ਹੁਕਮ ਦੇ ਅਧੀਨ ਨੇ, ਹੁਕਮ ਦੇ ਨਾਲ ਨੇ, ਅਸਲ ਚ ਹਾਕਮ ਨੇ, ਜਿਹੜੇ ਹੁਕਮ ਦੇ ਨਾਲ ਖੜੇ ਹੁੰਦੇ ਨੇ, ਪਹਿਰਾ ਦਿੰਦੇ ਹੁੰਦੇ ਨੇ, ਹੁਕਮਦਾਰ ਪਹਿਰਾ ਬੋਲਦੇ ਹੁੰਦੇ ਨੇ ਲੋਕਾਂ ਦੇ ਹੁਕਮ ਦਾ, ਉਹ ਹਾਕਮ ਹੀ ਹੁੰਦੇ ਨੇ। ਜੇ ਸੁਪਰੀਮ ਕੋਰਟ ਦਾ ਜੱਜ ਹੁਕਮ ਨੂੰ ਐਪਲੀਕੇਬਲ ਕਰਦਾ ਹੈ ਤਾਂ ਹਾਕਮ ਤਾਂ ਹੀ ਹੈ। ਜੇ ਥਾਣੇਦਾਰ ਹੁਕਮ ਨੂੰ ਐਪਲੀਕੇਬਲ ਕਰਦਾ ਹੈ, ਹਾਕਮ ਤਾਂ ਹੀ ਹੈ ਉਹ। ਜੇ ਤਹਿਸੀਲਦਾਰ ਹੁਕਮ ਅਨੁਸਾਰ ਫੈਸਲੇ ਸੁਣਾਉਂਦਾ ਹੈ, ਹੁਕਮ ਨੂੰ ਐਪਲੀਕੇਬਲ ਕਰਦਾ ਹੈ, ਤਾਂ ਹਾਕਮ ਹੈ ਉਹ। ਫਿਰ ਵੀ ਹੁਕਮ ਵੱਡਾ ਹੈ, ਹੁਕਮ ਵੱਡਾ ਹੈ। ਉਹ ਕਹਿਣਗੇ ਹੁਕਮ ਕਾਨੂੰਨ ਆ ਕਹਿੰਦੇ ਤਾਂ ਮੈਂ ਕਹਿੰਦਾ, ਆਪਣੇ ਆਪ ਨੂੰ ਨੀਵਾ ਕਰਕੇ ਦਿਖਾਉਣਗੇ ਹੁਕਮ ਤੋਂ। ਹਾਂਜੀ,
ਜਿਹੜਾ ਇੱਕੋ ਕਰ ਸਲਾਹੀ ਹੈ, ਇਹ ਉਹ ਜਿਹੜਾ ਅਨੇਕ ਹੈ ਫਿਰ ਏਕ ਹੈ, ਹੁਕਮ ਦੀ ਗੱਲ ਹੋ ਰਹੀ ਹੈ?
ਦੋ ਨੇ ਭਾਵੇਂ ਹਾਕਮਾਂ ਹੁਕਮ।
ਹਾਂਜੀ,
ਪਰ ਇਹਦੀ ਇੱਕ ਰੂਪ ਜੇ ਸਲਾਹ ਹੋ ਰਹੀ ਹੈ। ਸ਼ੁਰੂ ਕੀਤਾ ਸੀ ਨਾ ਮੈਂ ਇੱਥੋਂ ਵੀ, ਹੁਣ ਬੋਲਣ ਵਾਲੇ ਦੀ ਸਲਾਹ ਹੈ। ਇੱਕ ਬੋਲ ਹੈ ਬੋਲਿਆ ਹੋਇਆ, ਉਹ ਹੁਕਮ ਹੈ। ਇੱਕ ਬੋਲਣ ਵਾਲਾ ਹੈ, ਬੋਲਣ ਵਾਲੇ ਤੇ ਗੱਲ ਚੱਲ ਪਈ। ਹੁਣ ਦੋਹਾਂ ਨੂੰ ਇੱਕੋ ਰੂਪ ਚ ਸਲਾਹ ਕਰਦੀ ਹੈ, ਬੋਲਣ ਵਾਲੇ ਦੀ ਔਰ ਬੋਲਦੀ, ਹੁਕਮ ਦੀ ਔਰ ਹਾਕਮ ਦੀ। ਬੋਲਣ ਵਾਲਾ ਹਾਕਮ ਹੈ, ਪਰ ਹਾਕਮ ਖੁਦ ਹੁਕਮ ਦੇ ਅਧੀਨ ਫੈਸਲਾ ਦੇ ਰਿਹਾ ਹੈ। ਆਪਣੇ ਆਪ ਨੂੰ ਹੁਕਮ ਦੇ ਅਧੀਨ ਮੰਨ ਕੇ ਫੈਸਲਾ ਦੇ ਰਿਹਾ, ਆਪਣੀ ਮਰਜ਼ੀ ਨਹੀਂ ਕਰ ਰਿਹਾ। ਉਹ ਕਹਿੰਦਾ ਆ ਕਾਨੂੰਨ ਆ ਕਹਿ ਰਿਹਾ, ਧਾਰਾ ਆ ਕਹਿ ਰਹੀ ਹੈ, ਇਹ ਧਾਰਾ ਦੇ ਤਹਿਤ ਮੈਂ ਆ ਕੁਛ ਕਰ ਰਿਹਾ। ਧਾਰਾ ਵੱਡੀ ਹੋਈ, ਆਪ ਤਾਂ ਛੋਟਾ ਹੋਇਆ। ਵੱਡੀ ਤਾਂ ਧਾਰਾ ਹੋਈ, ਹੁਕਮ ਦੇ ਅੰਦਰ ਹੋਈ।
ਠੀਕ ਹੈ ਜੀ। ਮਹੱਲਾ ਤੀਜਾ, ਵਾਹ ਵਾਹ ਗੁਰਮੁਖ ਸਦਾ ਕਰੇ, ਮਨਮੁਖ ਮਰੇ ਬਿਖ ਖਾਏ, ਉਹਨਾਂ ਵਾਹ ਵਾਹ ਨਾ ਭਾਵਈ ਦੁੱਖ ਹੈ ਦੁੱਖ ਵਿਹਾਈ।
ਵਾਹ ਵਾਹ ਗੁਰਮੁਖੀ ਸਦਾ ਕਰੇ, ਗੁਰਮੁਖੀ ਦਾ ਸਦਾ ਵਾਹ ਉਸ ਦੀ ਕਰਦੇ ਨੇ ਪਰਮੇਸ਼ਰ। ਇਹ ਤੇ ਵਾਹ ਗੁਰੂ ਨਹੀਂ ਆਇਆ, ਵਾਹ ਵਾਹ ਆਇਆ ਲਫ਼ਜ਼।
ਹਾਂਜੀ,
ਗੁਰੂ ਕਿੱਥੋਂ ਜੋੜ ਲਿਆ ਨਾ, ਗੁਰੂ ਕਿੱਥੋਂ ਜੋੜ ਲਿਆ। ਵਾਹ 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 ਚੱਲ ਰਿਹਾ, ਦੋ ਪੇਜ ਪੰਨੇ ਹੋ ਗਏ, ਗੁਰੂ ਕਿਤੇ ਵੀ ਨਹੀਂ ਆਇਆ। ਸ਼ਰਾਰਤੀਆਂ ਨੇ ਗੁਰੂ ਪੜੇ, ਵਾਹ ਵਾਹ ਕਰਦੀਆਂ, ਹਕਮ ਦੀ ਹੁਕਮ ਨਹੀਂ ਕਰਦੀਆਂ। ਵਾਹ ਵਾਹ ਗੁਰਮੁਖੀ ਸਦਾ ਕਰਿਆ, ਗੁਰਮੁਖ ਸਦਾ ਹੀ ਵਾਹ ਵਾਹ ਕਰਦੇ ਨੇ। ਆਪਣੇ ਨਹੀਂ ਕਰਦੇ, ਆਪਣੀ ਕਰੀ ਦੀ ਨਹੀਂ ਹੁੰਦੀ, ਆਪਣੀ ਕਰਾਈ ਦੀ ਹੁੰਦੀ ਹੈ। ਆਪਣੀ ਕਰੀ ਦੀ ਨਹੀਂ ਹੁੰਦੀ, ਕੋਈ ਵੀ ਨਹੀਂ ਆਪਣੀ ਕਰਦਾ, ਕਰਾਉਂਦਾ ਹੁੰਦਾ। ਆਪਨ ਕੋ ਜੋ ਭਲਾ ਕਹਾਵੇ, ਕਹਾਵੇ ਲਫ਼ਜ਼ ਵਰਤੇ, ਕਹੇ ਤਾਂ ਵਰਤਿਆ ਨਹੀਂ, ਦੂਜਿਆਂ ਨੂੰ ਕਹੇ ਵੀ ਲਓ 500-500 ਦੇ 1000-1000 ਦੇ ਨੋਟ ਤੁਸੀਂ ਮੈਨੂੰ ਮੱਥਾ ਟੇਕਿਓ ਤਾਂ ਮੇਰੀ ਬੱਲੇ ਬੱਲੇ ਹੋਊਗੀ। ਉਹ ਦੂਏ 100-100 ਦਾ ਤਾਂ ਟੇਕਣ ਗਈ, ਪੰਜ ਵਾਲੇ ਦਾ ਲੈਣ ਚੋਂ ਨਿਕਲ ਜਾਣਗੇ ਫਿਰ ਬੇਇੱਜ਼ਤੀ ਬਣ ਕੇ। ਕਿਆ ਫਿਰ ਅਗਲੇ ਪਹਿਲੇ ਦਾ ਫੜ ਕੇ ਪੰਜਾਹ ਦੇ ਘੱਟਦਾ, ਫਿਰ ਜਾਂਦਾ ਨਹੀਂ ਨਾ ਕੋਈ।
ਵਾਹ ਵਾਹ ਜਿਹੜਾ ਇਹ ਅੱਖਰ ਹੈ ਜੀ, ਇਹ ਇਸ ਤਰ੍ਹਾਂ 57 ਵਾਰ ਆਉਂਦਾ ਬਾਣੀ 'ਚ, ਹਮੇਸ਼ਾ ਇਕੱਠਾ ਆਉਂਦਾ ਹੈ ਵਾਹ ਵਾਹ। ਹਾਂਜੀ, ਵਾਹ ਵਾਹ ਗੁਰਮੁਖ ਸਦਾ ਕਰੇ, ਮਨਮੁਖ ਮਰੇ ਬਿਖਾਏ, ਉਹਨਾਂ ਵਾਹ ਵਾਹ ਨਾ ਭਾਵੇ ਦੁੱਖ ਹੈ ਦੁੱਖ ਵਿਹਾਏ।
ਮਨਮੁਖ ਮਰੇ ਬਿਖਾਏ, ਮਨਮੁਖ ਬਿਖਾਏ ਕਿਉਂ? ਮਨਮੁਖ ਵਾਹ ਵਾਹ ਉਹਦੀ ਕਰਦੇ ਨੇ ਜਿੱਥੋਂ ਉਹਨਾਂ ਨੂੰ ਮਾਇਆ ਮਿਲੇ।
ਠੀਕ ਹੈ,
ਲਾਲਚ, ਉਹ ਲਾਲਚ ਖਾਤਰ ਕਰਦੇ ਨੇ। ਮਨਮੁਖ ਵੀ ਵਾਹਵਾ ਕਰਦੇ ਨੇ, ਉਹਦੀ ਕਰਦੇ ਨੇ ਜਿੱਥੋਂ ਕੁਝ ਮਿਲੇ। ਕਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੜੀ ਵਡਿਆਈ ਕਰਦੇ ਆ, ਵਾਹਵਾ ਕਰਦੇ ਆ, ਮੰਗਦੇ ਆ, ਮਾਇਆ ਮਰਦੇ ਆ, ਤਾਂ ਹੀ ਜਮਨ ਮਰ ਚ ਤਾਂ ਹੀ ਪਏ ਹੋਏ ਆ, ਕਿਸੇ ਦੀ ਮੁਕਤੀ ਨਹੀਂ ਹੋ ਰਹੀ। ਇਹ ਸਾਰੇ ਮਨਮੁਖਾ ਬਿਗ ਖਾ ਕੇ ਮਰ ਰਹੇ ਆ। ਉੱਠੋ ਕੇ ਗੱਲ ਉਹਨਾਂ ਦੀ ਕਹੀਏ ਜਿੰਨੀ ਸੰਦਰਭ ਵਿੱਚ ਅਸੀਂ ਆਪਣੀ ਗੱਲ ਕਰਦੀ, ਉਸ ਵੇਲੇ ਮੂਰਤੀ ਦੇ ਸੰਦਰਭ ਚ ਗੱਲ ਕੀਤੀ ਸੀ। ਕਿਹਾ ਕਿ ਗੁਰਤ ਸੀ ਨਾ ਉਦੋਂ ਬਣਾਈ ਹੋਈ, ਇਹ ਗੁਰ ਕੀ ਮੂਰਤ ਮਨ ਮੈਂ ਧਿਆਨ।
ਮਨਮੁਖ ਮਰੇ ਬਿਖ ਖਾਏ,
ਖਾਂਦੇ ਮਨ ਜੇ ਵਾਵਾ ਕਰਦੇ ਵੀ ਨੇ, ਉਹ ਮਾਇਆ ਦੀ ਵਾਵਾ ਕਰਦੇ ਨੇ, ਮਾਇਆ ਹੀ ਮੰਗਦੇ ਨੇ, ਬਿਖ ਖਾ ਕੇ ਮਰਦੇ ਰਹਿੰਦੇ ਨੇ। ਚਹਿਰ ਖਾਊ ਤਾਂ ਮਰੂ, ਇਹ ਚਹਿਰ ਖਾਦੀ ਹੋਈ ਜੇ ਖਾ ਕੇ ਮਰਿਆ ਨਾ, ਉਹਦਾ ਜ਼ਹਿਰ ਤੁਹਾਡੀ ਦੀ ਨਹੀਂ ਵਿਕਦੀ ਜੇ ਖਾ ਕੇ ਆਦਮੀ ਮਰੇ ਨਾ। ਜ਼ਹਿਰ ਕਾਦੀ ਹੈ ਜਿਹੜੀ ਫਸਾਨਾਂ ਦੇ ਵਿੱਚ ਦੇ।
ਠੀਕ ਹੈ ਜੀ।
ਮਨੁੱਖ ਮਾਰੇ ਵਿਖ ਖਾਏ
ਉਹਨਾਂ ਵਾਵਾ ਨਾ ਭਾਵਈ ਦੁੱਖੇ ਦੁੱਖ ਵਿਹਾਈ।
ਉਹਨਾਂ ਨੂੰ ਵਾਵਾ ਨਹੀਂ ਭਾਉਂਦੀ ਚੰਗੀ ਲੱਗਦੀ। ਆ ਵਿਆਖਿਆ ਨਹੀਂ ਚੰਗੀ ਲੱਗਦੀ ਗੁਰਦੁਆਰੇ ਵਾਲਿਆਂ ਨੂੰ। ਅੱਜ ਸਿੱਖਾਂ ਨੂੰ ਵਿਆਖਿਆ ਨਹੀਂ ਚੰਗੀ ਲੱਗਦੀ ਇਹ। ਤੇ ਪਰਮੇਸ਼ਰ ਦੀ ਵਿਆਖਿਆ ਇੱਕ ਵਾਰ ਚੰਗੀ ਲੱਗੇ। ਇਹ ਤਾਂ ਬਦਲਤੀ ਸੀ ਬਹੁਤ ਪਹਿਲਾਂ ਜਾਣ ਕੇ ਪੰਡਤ ਨੂੰ ਕਿਤੇ ਚੰਗੀ ਲੱਗਦੀ ਸੀ ਇਹ। ਜਦੋਂ ਮਾਇਆ ਦੀ ਭੁੱਖ ਪੈਦਾ ਹੋ ਗਈ ਸੀ ਨਾ ਜ਼ਹਿਰ ਦੀ, ਜਦੋਂ ਵਿਖ ਖਾਣ ਦੀ ਇੱਛਾ ਪੈਦਾ ਹੋ ਗਈ ਸੀ ਅੰਮ੍ਰਿਤ ਛੱਡ ਕੇ, ਅੰਮ੍ਰਿਤ ਛਾੜ ਵਿਖੇ ਵਿਖ ਖਾਈ, ਜਦੋਂ ਅੰਮ੍ਰਿਤ ਛੱਡ ਕੇ ਵਿਖੇ ਵਿਖ ਖਾਣ ਦੀ ਭੁੱਖ ਪੈਦਾ ਹੋ ਗਈ ਸੀ ਜਿਹਨਾਂ ਲੋਕਾਂ ਦੇ, ਉਹਨਾਂ ਨੇ ਅਕਾਲੀ ਫੂਲਾ ਸਿਰ ਨੂੰ ਖੂੰਜੇ ਲਾ ਦਿੱਤਾ। ਦੂਜਿਆਂ ਦੀ ਭੀੜ ਹੋ ਗਈ, ਉਹ ਆਪਣੇ ਚੁੱਪ ਕਰਕੇ ਉਹ ਆਪਣੇ ਅੰਮ੍ਰਿਤ ਛੱਕਦੇ ਰਹੇ, ਇਹ ਆਪਣੇ ਵਿਖ ਖਾਂਦੇ ਰਹੇ। ਇਹ ਜਿੱਦਾਂ ਹੀ ਖਾ ਰਹੇ ਨੇ, ਜਿੱਦਾਂ ਹੀ ਸੋਨੇ ਚੜੇ ਨੇ ਗੁਰਦੁਆਰਿਆਂ ਤੇ, ਜਿੱਦਾਂ ਹੀ ਦੁਰਗਿਆਣਾ ਮੰਦਰ ਤੇ ਸੋਨਾ ਚੜਿਆ, ਜਿੱਦਾਂ ਹੀ ਸਭ ਕੁਝ ਹੋ ਰਿਹਾ। ਰਾਜ ਕਰੇਗਾ ਖਾਲਸੇ ਦਾ ਵੀ ਆ ਜਿਹੜਾ ਸਲੋਗਨ ਹੈ ਜਾਤੇ ਸ਼ੁਰੂ ਹੋਇਆ। ਦੇਖਾ ਰਾਜ ਕੀ ਹੈ? ਰਾਜ ਵਿਖ ਹੈ।
ਠੀਕ ਹੈ ਜੀ। ਹਾਂਜੀ
ਹਾਂ।
ਗੁਰਮੁਖੀ ਅੰਮ੍ਰਿਤ ਪੀਵਣਾ ਵਾਹ ਵਾਹ ਕਰੇ ਲਿਵ ਲਾਈ।
ਗੁਰਮੁਖੀ ਅੰਮ੍ਰਿਤ ਪੀਵਣਾ, ਜਿਨ੍ਹਾਂ ਨੇ ਅੰਮ੍ਰਿਤ ਪੀਣਾ ਗੁਰਮੁਖਾਂ ਨੇ ਤਾਂ ਅੰਮ੍ਰਿਤ ਪੀ ਲਿਆ, ਜਿਹਨੇ ਅੰਮ੍ਰਿਤ ਪੀਣਾ ਉਹਨਾਂ ਨੇ ਵਿਖ ਥੋੜੀ ਪੀਣੀ ਹੈ। ਉਹਨਾਂ ਨੇ ਅਮਰ ਹੋਣਾ, ਸਭ ਜੀਵਨ ਹੋਣਾ, ਹੁਣ ਵਾਸਤੇ ਅੰਮ੍ਰਿਤ ਪੀਣਾ। ਉਹਨਾਂ ਨੇ ਮਰਨ ਵਾਸਤੇ ਜ਼ਹਿਰ ਖਾਣੀ, ਇੱਕ ਆਦਮੀ ਨੇ ਮਰਨ ਵਾਸਤੇ ਜ਼ਹਿਰ ਖਾਣੀ ਹੈ, ਇੱਕ ਵਾਰ ਨੇ ਅਮਰ ਹੋਣ ਵਾਸਤੇ ਅੰਮ੍ਰਿਤ ਪੀਣ। ਦੋਹਾਂ ਦਾ ਤਬੇਲ ਹੀ ਨਹੀਂ ਹੈ। ਇਸ ਕਰਕੇ ਆ ਜਿਹੜੀ ਅੱਜ ਵਿਆਖਿਆ ਹੋ ਰਹੀ ਆ, ਪਹਿਲੀ ਵਿਆਖਿਆ ਦਾ ਮੇਲ ਨਹੀਂ ਆ, ਹੋ ਵੀ ਨਹੀਂ ਸਕਦਾ ਇਹਦਾ ਮੇਲ। ਉਹ ਵਿਖਾਣੇ ਵਾਲਿਆਂ ਦੀ ਹੈ ਵਿਆਖਿਆ, ਪੰਡਤ ਦੀ ਵਿਆਖਿਆ ਕੀਤੀ ਹੋਈ ਹੈ, ਇਹ ਗੁਰਮੁਖੀ ਵਿਆਖਿਆ।
ਠੀਕ ਹੈ ਜੀ।
ਹਾਂਜੀ।
ਗੁਰਮੁਖੀ ਅੰਮ੍ਰਿਤ ਪੀਵਣਾ ਵਾਹ ਵਾਹ ਕਰੇ ਲਿਵ ਲਾਏ।
ਵਾਹ ਕਰੇ ਲਿਵ ਲਾਏ, ਲਿਵ ਲਾਏ ਇੱਕ ਮਾਨੇ ਚਿੱਤ ਹੋ ਕੇ ਵਾਹ ਵਾਹ ਕਰਦੇ ਨੇ, ਇੱਕ ਮਾਨ ਇੱਕ ਚਿੱਤ ਹੋ ਕੇ ਬਾਣੀ ਪੜ੍ਹਦੇ ਨੇ।
ਠੀਕ ਹੈ ਜੀ। ਨਾਨਕ ਵਾਹ ਵਾਹ ਕਰੇ ਸੇ ਜਨ ਨਿਰਮਲੇ ਤ੍ਰਿਭਵਨ ਸੋਜੀ ਪਾਈ।
ਜਿਹੜੇ ਵਾਹ ਵਾਹ ਕਰਦੇ ਨੇ ਉਹੀ ਨਿਰਮਲੇ ਨੇ, ਕੱਪੜੇ ਰੰਗ ਕੇ ਨਿਰਮਲੇ ਨਹੀਂ ਬਣ ਸਕਦੇ। ਇਹ ਚਿੱਟ ਕੱਪੜੀਏ ਨੇ ਨਿਰਮਲੇ ਨਹੀਂ ਹਣ, ਇਹ ਭਗਵਤੀ ਜੇ ਸੂਟ ਪਾ ਕੇ ਪੱਗਾਂ ਬੰਨ ਕੇ ਨਹੀਂ ਨਿਰਮਲੇ ਬਣ ਸਕਦੇ। ਨਿਰਮਲੇ ਦੀ ਡੈਫੀਨੇਸ਼ਨ ਆ ਗਈ ਹੁਣ, ਗੁਰਮਤਿ ਜੇ ਨਿਰਮਲਾ ਕਿਹਨੂੰ ਕਹਿੰਦਾ? ਗੁਰਮੁਖੇ ਨਿਰਮਲਾ, ਗੁਰਮੁਖ ਨਿਰਮਲ, ਇਹਦੇ ਅੰਦਰ ਮੈਲ ਨਹੀਂ, ਉਹ ਨਿਰਮਲ ਹੈ। ਤੁਸੀਂ ਸਰੀਰ ਦੇ ਬਾਹਰ ਦੀ ਗੱਲ ਕਰਦੇ ਹੋ, ਇਹ ਅੰਦਰ ਹਿਰਦੇ ਦੀ ਗੱਲ ਹੈ। ਵਾਹ ਵਾਹ ਕਰੇ ਸੇ ਨਿਰਮਲੇ,
ਇਹ ਜਨ ਨਿਰਮਲੇ,
ਜਿੰਨਾ ਅਜਰ ਹਿਰਦੇ ਵਿੱਚ ਮਲੀਨਤਾ ਹੈ, ਮਾਇਆ ਦੀ ਭੁੱਖ ਹੈ, ਕਪਟ ਹੈ, ਕੋਈ ਹੋਰ ਗੜਬੜ ਹੈ, ਵਾਹ ਵਾਹ ਕੀਤੀ ਹੋ ਨਹੀਂ ਜਾ ਸਕਦੀ, ਚੇਤਨ ਮਨ ਇਕੱਠੇ ਹੁੰਦੇ ਹੀ ਨਹੀਂ।
ਤ੍ਰਿਭਵਨ ਸੋਜੀ ਪਾਏ,
ਸੋਜੀ ਉਹਨਾਂ ਨੂੰ ਹੋ ਜਾਣੀ ਹੈ, ਉਹਨਾਂ ਨੂੰ ਸਾਰੀ ਗੁਰਬਾਣੀ ਦੀ ਸੋਜੀ ਹੋ ਜਾਣੀ ਹੈ, ਤ੍ਰਿਪਤ ਹੋ ਜਾਣੇ ਨੇ। ਦੇਖੋ ਤ੍ਰਿਭਵਨ ਸੋਜੀ ਪਾਣੇ ਲਿਖਤਾ, ਗੁਰਮਤ ਦਾ ਗਿਆਨ ਤਿੰਨ ਲੋਕ ਦੀ ਸੋਜੀ ਹੈ, ਤਿੰਨ ਲੋਕ ਦਾ ਗਿਆਨ ਹੈ, ਤਿੰਨ ਲੋਕ ਦੀ ਸੋਜੀ ਹੋਣੀ ਕੋਈ ਮਾਹੌਲ ਦੀ ਬਜਾਕ ਦੀ ਗੱਲ ਨਹੀਂ। ਇੱਕ ਸਿੱਖ ਅੱਜ ਦਾਵਾ ਕਰਕੇ ਕਹੇ ਮੈਨੂੰ ਤਿੰਨ ਲੋਕ ਦਾ ਗਿਆਨ ਹੈ, ਪਿਛਲਾ ਕੋਈ ਵੀ ਸੰਤ ਦੱਸੇ ਉਹਦਾ ਚੇਲਾ ਦੱਸੇ ਉਹ ਤਿੰਨ ਲੋਕ ਦਾ ਗਿਆਨ ਸੀ, ਗੁਰਬਾਣੀ ਤਿੰਨ ਲੋਕ ਦਾ ਗਿਆਨ। ਤੇਰੇ ਭਵਨ ਸੋਜੀ ਹੈ, ਜਿਹਨੂੰ ਤੇਰੇ ਭਵਨ ਸੋਜੀ ਹੈ ਉਹ ਮਾਇਆ ਛੱਡ ਸਕਦਾ, ਕਿਉਂਕਿ ਤਿੰਨੇ ਭਵਨਾਂ ਚ ਵਿਖ ਹੈ, ਤਿੰਨੇ ਭਵਨ ਵਿਖਦੇ ਭਰੇ ਪਏ ਨੇ। ਕਾਰਸੇ ਵਾਲਿਆਂ ਕੋ ਵਿਖ ਜਾਂਦਾ ਮਾਇਆ ਵਿਖ ਹੈ, ਉਹਨਾਂ ਨੂੰ ਤਾਂ ਚੰਗਾ ਸਮਝਦੇ ਨੇ, ਬੰਦੇ ਵੀ ਚੰਗੇ ਨੇ, ਉਹ ਚੁੱਕੀਆਂ ਜੀਆਂ ਵੀ ਵਿਚਾਰੇ 40-40 ਰੁਪਏ ਤੇ ਵੱਧਦੀ ਨਹੀਂ ਹੁੰਦੀ ਉਹਨਾਂ ਦੀ, ਸਾਦੇ ਰਹਿੰਦੇ ਨੇ, ਚੁੱਕੀਆਂ ਵੀ ਟੁੱਟੀਆਂ ਜੀਆਂ ਰੱਖਦੇ ਨੇ, ਕਦੇ ਕੋਈ ਨਹੀਂ ਗਿਆਨ ਹੈ ਜੀ। ਉਹ ਇਸੇ ਨੂੰ ਭਗਤੀ ਸਮਝਦੇ ਨੇ ਵੀ ਇਹਦੇ ਨਾਲ ਅਸੀਂ ਪਾਰ ਲੱਗ ਜਾਂਦੇ, ਗਿਆਨ ਦੀ ਕਮੀ ਹੈ ਉੱਥੇ। ਇਮਾਨਦਾਰੀ ਦੀ ਕਮੀ ਭਾਵੇਂ ਨਾ ਹੋਵੇ, ਦਾਰੀ ਦੀ ਕਮੀ ਨਾ ਹੋਵੇ, ਭਾਵੇਂ ਗਿਆਨ ਦੀ ਕਮੀ ਹੈ।
ਠੀਕ ਹੈ ਜੀ। ਤ੍ਰਿਪਾ ਬਣਦਾ ਕੀ ਭਾਵ ਬਣਦਾ ਜੀ?
ਆ ਜਿਹੜੀ ਮਾਇਆ ਹੈ, ਜਿੱਥੇ ਤੱਕ ਮਾਇਆ ਤਿੰਨੇ ਭਵਨ, ਤੀਨ ਭਵਨ ਇੱਕ ਜੋਤੀ, ਇਹ ਜਿਹੜੀ ਜੋਤ ਹੈ ਤਿੰਨ ਭਵਨਾਂ ਚ ਰਹਿੰਦੀ ਹੈ, ਜ਼ਿਆਦਾ ਜ਼ਿਆਦਾ ਸਰੀਰ ਛੱਡ ਜਾਂਦੀ ਹੈ ਉਹ ਵੀ ਇੱਕ ਭਵਨ ਹੈਗਾ, ਉਹ ਆਕਾਸ਼ ਵਿੱਚ ਜੁੜੀ ਹੁਕਮਾਂ ਦੇ ਵਿੱਚ ਜੁੜੀ ਰਹਿੰਦੀ ਹੈ। ਹੁਕਮਾਂ 'ਚ ਸਮਾਈ ਰਹਿੰਦੀ ਹੈ, ਆਕਾਸ਼ ਦੇ ਨਾਲ ਜੁੜੀ ਰਹਿੰਦੀ ਹੈ। ਕਿਉਂਕਿ ਲਾਈਟ ਆਕਾਸ਼ ਤੋਂ ਅੱਡ ਨਹੀਂ ਹੋ ਸਕਦੀ, ਜੋਤ ਆਕਾਸ਼ ਤੋਂ ਅੱਡ ਨਹੀਂ ਹੋ ਸਕਦੀ, ਆਕਾਸ਼ ਜੋਤ ਤੋਂ ਅੱਡ ਨਹੀਂ ਹੋ ਸਕਦਾ, ਆਕਾਸ਼ ਜਾਂ ਜੋਤ ਨੂੰ ਅੱਡ ਨਹੀਂ ਕੀਤਾ ਜਾ ਸਕਦਾ ਕਦੇ ਵੀ। ਅੱਜ ਤੱਕ ਹੋਈ ਹੈ ਨਾ ਹੋਊਗੀ। ਇਸੇ ਕਰਕੇ ਸਾਚੇ ਤੇ ਪਵਨਾ ਪਿਆ ਲਿਖਿਆ, ਪਵਨਾ ਅੱਡ ਹੋਇਆ, ਹਵਾ ਅੱਡ ਹੋਈ ਹੈ, ਮਨ ਅੱਡ ਹੋਇਆ।
ਠੀਕ ਹੈ ਜੀ,
ਮਨ ਅੱਡ ਹੋਇਆ ਜ਼ਰੂਰ, ਮਨ ਦਾ ਮੂਲ ਨਹੀਂ ਅੱਡ ਹੋਇਆ।
ਤੇ ਦੂਸਰਾ ਭਵਨ,
ਦੂਸਰਾ ਭਵਨ ਸਰਬ ਮਨ ਦਾ।
ਅੱਛਾ, ਤੀਸਰਾ ਮਾਇਆ ਚ ਆਪਾਂ ਜਿਹਦੇ ਚ,
ਤੀਸਰਾ ਹੁਣ ਹੈਗਾ ਹੀ ਆ ਆਪਾਂ ਬੋਲਦੇ ਆ ਜਿੱਥੇ।
ਠੀਕ ਹੈ,
ਦੇਖੋ ਇਹ ਮਿਰਤਰੋਕ ਹੈ ਜਿੱਥੇ ਆਪਾਂ ਇਹਨੂੰ ਮਾਤਲੋਕ ਕਹੀ ਜਾਂਦੇ ਨੇ। ਠੀਕ ਹੈ, ਕਾਰਨ ਇਹਨੂੰ ਮਾਤਲੋਕ ਮੰਨਿਆ ਹੋਇਆ, ਇਹ ਮਾਤਲੋਕ ਨਹੀਂ ਮਿਰਤਰੋਕ ਹੈ। ਇੱਥੇ ਮੌਤ ਲਿਖਾ ਕੇ ਆਏ ਹੋਏ ਸਭ ਨੇ ਮਰਨਾ, ਇੱਥੇ ਮਿਰਤਰੋਕ ਹੈ, ਮਰਨਾ ਲਿਖਾਏ ਮੰਡਲ ਮੈਂ ਆਏ, ਸਾਰੇ ਮਰਨਾ ਲਿਖਾ ਕੇ ਇਸ ਮੰਡਲ ਚ ਆਏ ਹੋਏ। ਪਰ ਜੇ ਕੋਈ ਜੀਵਨ ਚਾਹੁੰਦਾ ਮੇਰਾ ਸਾਜਣ, ਜੀਵਨ ਹੋ ਜਾਵੇ, ਜੀਵਨ ਸਾਜੇ, ਜੀਵਨ ਸਾਜਣਾ ਪਊਗਾ। ਕਿਉਂਕਿ ਜਿੰਨਾ ਵੀ ਜੀਵਨ ਹੈ, ਅੱਗੇ ਜੇ ਜੀਵਨ ਵਧਾਉਣਾ ਨਾ ਪੂਰਾ ਕਰਨਾ।
ਠੀਕ ਹੈ,
ਸਰੀਆ ਤਾਂ ਉਹੀ ਹੈ, ਕੁੱਟ ਕੇ ਨਹੀਂ ਦਰਮ ਕਰਕੇ ਲੰਮਾ ਕਰਨਾ ਪੈਣਾ, ਇਹਦੀ ਲੰਮਾਈ ਕਹਾਂ ਕਰਨੀ ਪੈਣੀ ਹੈ, ਭੱਠੀ ਪਾਉਣਾ ਪੈਣਾ ਲੋਹਾ, ਕੁੱਟ ਕੇ ਹੀ ਲੰਮਾ ਕਰਨਾ। ਮਰਨ ਲਿਖਾਏ ਮੰਡਲ ਮੈਂ ਆਏ, ਜੀਵਨ ਸਾਜੇ ਮਾਈ, ਮਾਈ ਲਫ਼ਜ਼ ਲਿਖਿਆ। ਮਾਈ ਕੌਣ? ਮਾਂ। ਮਾਂ ਕੌਣ? ਗੁਰਮਤ, ਪਤ ਮਾਤਾ, ਸੰਤੋਖ ਪਿਤਾ। ਜੇ ਕਿਸੇ ਨੇ ਜੀਵਨ ਸਾਜਣਾ, ਸਾਜ ਜੀਵਨ, ਸਾਜ ਜੀਵਨ ਬਣਾਉਣਾ, ਆਪਣਾ ਸਾਜ ਜੀਵਨ ਦੀ ਇੱਛਾ ਕਿਸੇ ਦੇ ਅੰਦਰ ਹੈ, ਸਦਾ ਲਈ ਜੀਵਨ ਹਾਸਲ ਕਰਨਾ, ਤਾਂ ਗੁਰਮਤ ਤੋਂ ਤਿੰਨ ਲੋਕ ਦਾ ਧਿਆਨ ਲੈ ਕੇ ਹੀ ਤਿੰਨ ਲੋਕ ਦਾ ਤਿਆਗ ਕਰੂਗਾ। ਫਿਰ ਉਹ ਤਿੰਨਾਂ ਲੋਕਾਂ ਨੇ ਬਾਹਰ ਚਲਾ ਜਾਊਗਾ, ਕੋਮਨਵਾਨਾ ਤਿੰਨਾਂ ਲੋਕਾਂ ਚ, ਪਰ ਤਿੰਨਾਂ ਲੋਕਾਂ ਚ ਵੇਖਾ ਵੇਖਾਊਗਾ ਤਾਂ ਭਰੂਗਾ। ਤਿੰਨਾਂ ਲੋਕਾਂ ਦੇ ਪਦਾਰਥ ਦਾ ਖਾਣਾ ਪੀਣਾ ਤਿਆਗ ਦਿੰਦਾ ਉਹ, ਮਨ ਕਰਕੇ। ਸਰੀਰ ਨੇ ਤਾਂ ਮਰਨਾ ਹੀ ਹੈ, ਸਰੀਰ ਕਰਕੇ ਨਹੀਂ, ਗੱਲ ਮਨ ਕਰਕੇ ਹੈ। ਠੀਕ ਹੀ ਤਿਆਗਦਾ, ਸੱਚ ਖਾਣਾ ਸੱਚ ਪਹਿਨਣਾ ਰਹਿ ਜਾਂਦਾ ਉਹਦਾ, ਸੱਚ ਖਾਣਾ ਸੱਚ ਪਹਿਨਣਾ, ਸੱਚ ਤਿੰਨਾਂ ਲੋਕਾਂ ਦੇ ਪਰੇ ਹੈ।
ਠੀਕ ਹੈ,
ਤਿੰਨੇ ਲੋਕ ਕੂੜ ਹੈ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਸੰਸਾਰ ਸਭ ਕੂੜ ਦਾ ਭਰਿਆ ਹੋਇਆ। ਕੂੜ ਵੇਖਿਆ ਜਿਹਨੇ ਸੱਚ ਖਾਣਾ ਸੱਚ ਪਹਿਨਣਾ, ਉਹ ਤਿੰਨ ਲੋਕ ਦੇ ਬਾਹਰ ਚਲਾ ਗਿਆ, ਉਹਦਾ ਜੀਵਨ ਸੱਜ ਗਿਆ, ਜੀਵਨ ਸੱਜੇ ਮਾਈ। ਹਾਂਜੀ,
ਥੋੜੀ ਹਰ ਕੈ ਭਾਣੇ ਗੁਰ ਮਿਲੇ, ਸੇਵਾ ਭਗਤੀ ਬਣੀਜੈ, ਹਰ ਕੈ ਭਾਣੇ ਹਰ ਮਨ ਵਸੈ, ਸਹਿਜੇ ਰਸ ਪੀਜੈ।
ਹਰ ਕੇ ਬਣਨੇ ਪਹਿਲਾਂ ਤਾਂ ਜੇ ਹਰ ਇੱਛਾ ਹੋ ਜਵੇ ਤਾਂ ਗਿਆਨ ਮਿਲਦਾ, ਹੋਰ ਮਿਲਦਾ। ਹਰ ਹਰ ਗੁਰ ਗੁਰ ਤਾਂ ਇੱਕੋ ਹੀ ਹੈ ਨਾ।
ਹਾਂਜੀ,
ਹਰ ਗੁਰ ਤਾਂ ਦੋ ਹੈ ਨੀ, ਹਰ ਹਰ ਗੁਰ ਗੁਰ ਕਰਤਾ ਰੇ। ਹਰ ਤਾਂ ਜੇ ਹਰ ਨੂੰ ਚੰਗਾ ਲੱਗ ਜਵੇ ਨਾ, ਸੱਚ ਮਿੱਠਾ ਲੱਗ ਜਵੇ ਹਰ ਨੂੰ, ਪਹਿਲਾਂ ਤਾਂ ਗਿਆਨ ਮਿਲਦਾ ਗੁਰਬਾਣੀ ਦਾ। ਗੁਰਬਾਣੀ ਦਾ ਗਿਆਨ ਪ੍ਰਾਪਤ ਕਰਦਾ ਇਹਨੂੰ, ਇਹਨੂੰ ਕਹਿੰਦਾ ਇਹ ਠੀਕ ਹੈ, ਬਾਕੀ ਤਿਆਗਦਾ। ਹਰ ਕੇ ਭਾਣੇ ਗੁਰਮਿਲ ਹੈ,
ਸੇਵਾ ਭਗਤੀ ਬਣੀ,
ਤਾਂ ਕਰਕੇ ਸੇਵਾ ਵਾਲੀ ਭਗਤੀ ਉਹਦੇ ਅੰਦਰ ਪੈਦਾ ਹੁੰਦੀ ਹੈ, ਫਿਰ ਸੇਵਾ ਭਾਵਨਾ ਦੀ ਇੱਛਾ ਪੈਦਾ ਹੁੰਦੀ ਹੈ। ਸੇਵਾ ਕੀਤੀ ਨਹੀਂ ਜਾ ਸਕਦੀ ਸੰਤੋਖ ਬਿਨਾਂ, ਸੇਵ ਕੀਤੀ ਸੰਤੋਖ ਹੀ ਜਿਨ ਸੱਚੋ ਸੱਚ ਧਿਆਇਆ, ਉਹਨਾਂ ਬੰਦੇ ਪੈਰ ਨਾ ਰੱਖੇ, ਉਹਨਾਂ ਘਰ ਸੁਕ੍ਰਿਤ ਧਰਮ ਕਮਾਇਆ, ਉਹਨਾਂ ਦੁਨੀਆਂ ਤੋੜੇ, ਬੁੱਧਨਾ ਅੰਨ ਪਾਣੀ ਥੋੜਾ ਖਾਇਆ। ਆਂਚਲ ਚੁਗਲ ਨਹੀਂ ਸੀ ਆਏ, ਆਂਚਲ ਚੁਗਲਾ ਹੋਊਗਾ ਸਰੀਰ, ਉਹ ਕੁਛ ਹੋਰ ਕਰਦੇ ਸੀ, ਸਰੀਰ ਕੁਛ ਹੋਰ ਕਰਦਾ ਸੀ।
ਠੀਕ ਹੈ ਜੀ, ਹਰ ਕੈ ਭਾਣੇ ਹਰ ਮਨ ਵਸੈ, ਸਹਿਜੇ ਰਸ ਪੀਜੈ।
ਸਹਿਜੇ ਰਸ ਪੀਜੈ, ਮਨ ਟਿਕਿਆ ਹੁੰਦਾ, ਟਿਕੇ ਦੇ ਬਿਨਾ ਜਿਹੜਾ ਸੱਚ ਪੀਏ ਨਹੀਂ ਹੁੰਦਾ। ਜਿੰਨਾ ਚਿਰ ਮਨ ਨਹੀਂ ਟਿਕਦਾ, ਗੁਰਬਾਣੀ ਦਾ ਰਸ ਜਿਹੜਾ ਹੈ ਪ੍ਰਾਪਤ ਨਹੀਂ ਹੁੰਦਾ। ਗੁਰਬਾਣੀ ਪੜ੍ਹਦੇ ਨੇ, ਅਰਥ ਵੀ ਕਰਦੇ ਨੇ, ਸਮਝ ਆਉਂਦੀ ਨਹੀਂ, ਧੁਖੜ-ਪੁਖੜ ਦੇ ਵਿੱਚ ਤਾਂ ਅਰਥ ਕਰਦੇ ਨੇ ਉਹ, ਅੰਦਰ ਦਾ ਧੁਖੜ-ਪੁਖੜ ਹੈ ਵੀ ਅਰਥ ਆ ਕਰਦਾ ਕਾਹ ਕਰਦਾ, ਤੇ ਰਸ ਉੱਥੇ ਉਹਨਾਂ ਨੇ ਕੀ ਪੀਣਾ।
ਠੀਕ ਹੈ ਜੀ,
ਵੀ ਕੋਈ ਟੋਕ ਨਾ ਦੇਵੇ ਵੀ ਆਹ ਰਸ ਗਲਤ ਨੇ, ਫਲਾਣੇ ਨੇ ਕੀਤੇ ਤੇ ਝਮਕੇ ਨੇ ਕੀਤੇ ਤੇ ਮੈਂ ਕਿਹੜੇ ਕਰਾਂ। ਆ ਤਾਂ ਧੁਖੜ-ਪੁਖੜ ਹੈ ਇਹਨਾਂ ਦੇ ਅੰਦਰ, ਰਸ ਇਹਨਾਂ ਨੇ ਸਵਾਦ ਪੀਣਾ, ਪੀਣ ਨਾ ਬਲਾਉਣ। ਰਸਤਾ ਦੇਖਿਆ ਹੀ ਨਹੀਂ ਹੈ ਜਿਹਨਾਂ ਨੇ ਕੀ ਹੁੰਦਾ।
ਠੀਕ ਹੈ ਜੀ, ਹਰ ਕੈ ਭਾਣਾ ਹਰ ਮਨ ਵਸੈ ਦਾ ਕੀ ਭਾਵ ਹੈ ਕਿ ਹਰ ਹੋਵੇ, ਜੇ ਹਰ ਦਾ ਭਾਣਾ ਹੋਵੇ ਤਾਂ ਹੀ ਇਹ ਗੱਲ ਸੰਭਵ ਹੈ।
ਨਹੀਂ, ਹਰ ਕੈ ਭਾਣੇ ਵਿੱਚ ਰਹੇ, ਹਰ ਕੈ ਭਾਣੇ ਚੱਲੇ ਤਾਂ ਹਰ ਮਨ ਵਸੇ। ਜੇ ਧਿਆਨ ਰੱਖੂਗਾ ਵੀ ਮੈਂ ਹਰ ਕੈ ਭਾਣੇ ਚੱਲਣਾ ਤਾਂ ਹੀ ਹਰ ਕੈ ਭਾਣੇ ਚੱਲਿਆ ਜਾਊਗਾ। ਜੇ ਧਿਆਨ ਰੱਖੂਗਾ ਵੀ ਮੈਂ ਹਰ ਕੈ ਭਾਣੇ ਚੱਲਣਾ ਤਾਂ ਹੀ ਚੱਲਿਆ ਜਾਊਗਾ। ਭਾਜੀ ਦਾ ਧਿਆਨ ਮਨ ਚ ਵਸੇ ਹੋਇਆ ਹੀ ਹੈ।
ਠੀਕ ਹੈ ਜੀ,
ਜਿਹਦਾ ਧਿਆਨ ਹੈ ਉਹ ਕਹਿੰਦੀ ਮੁੰਡਾ ਜਵਾਨ ਸੀ, ਫੌਜ ਚ ਮਰ ਗਿਆ, ਮੇਰੇ ਨਹੀਂ ਮਨੋਂ ਬਿਸਰਦਾ, ਲੈ ਜਾਓ ਰੋਟੀ ਮੇਰੇ ਮੂਹਰੇ ਤੇ ਚੱਕ ਕੇ ਪਦਾਰਥ, ਮੈਨੂੰ ਨਹੀਂ ਚੰਗੇ ਲੱਗਦੇ, ਮੈਨੂੰ ਨਹੀਂ ਭੁੱਲਦਾ ਉਹ। ਪੰਜ ਦਾ ਉਹ ਵਸਿਆ ਹੋਇਆ, ਤੁਸੀਂ ਕਹਿੰਦੇ ਆ ਪਦਾਰਥ ਖਾ ਲੈ, ਮੇਰੇ ਨਹੀਂ ਨਗਰ ਦੇ ਲੈ ਜਾਓ ਚੱਕ ਕੇ, ਵਸਿਆ ਹੋਇਆ ਨਗਰ ਚ। ਜੇ ਹਰ ਮਨ ਵਸਿਆ ਹੋਇਆ ਤੇ ਦੁਨੀਆਂ ਦੇ ਪਦਾਰਥ ਨਹੀਂ ਚੰਗੇ ਲੱਗਦੇ, ਫਿਰ ਜਿਉਂਦਾ ਕਰਕੇ ਦਿਖਾਓ, ਲਿਆਓ ਮੇਰੇ ਸਾਹਮਣੇ, ਫੇਰ ਮੈਂ ਬਿਨਾਂ ਖਾਦੇ ਵੀ ਨਹੀਂ ਮਰਦੀ।
ਹਾਂਜੀ, ਹਰ ਕੈ ਭਾਣੇ ਸੁਖ ਪਾਈਏ, ਹਰ ਲਾਹਾ ਨਿਤ ਲੀਜੈ।
ਹਰ ਕੈ ਭਾਣੇ ਸੁਖ ਪਾਈਏ, ਜੇ ਹਰ ਕੈ ਭਾਣੇ ਕੋਈ ਚੱਲੇ ਸੁਖੇ ਸੁਖ ਹੈ।
ਹਾਂਜੀ, ਹਰ ਕੈ ਤਖਤ ਬਹਾਲੀਏ, ਨਿਤ ਘਰ ਸਦਾ ਵਸੀਜੈ।
ਜੇ ਹਰ ਕੈ ਤਖਤ ਬਹਾਲੀਏ, ਜੇ ਹਰ ਉਹਨੂੰ ਆਪਣੇ ਤਖਤ ਤੇ ਬਿਠਾ ਲਵੇ, ਜੇ ਹਰ ਕੈ ਤਖਤ ਤਖਤੇ ਤਾਂ ਬੈਠਾ ਹੀ ਹੈ, ਸੁਪਨੇ ਕਰਕੇ ਵਿਛੜਿਆ ਹੋਇਆ ਤਖਤ ਤੋਂ, ਜਾਂ ਜਾਗਦਾ ਹਰ ਕੇ ਤਖਤ ਤੇ ਹੀ ਬੈਠਾ। ਜੇ ਜਗਾ ਦੀਏ ਉਹਨੂੰ, ਇਹਦਾ ਮਤਲਬ ਇਹ ਹੈ ਹਰ ਕੇ ਤਖਤ ਬਹਾਲ ਲਈਏ ਤਾਂ ਜੇ ਉਹਨੂੰ ਜਗਾ ਦੀਏ, ਭਲਾ ਜਗਾ ਦੀਏ ਉਹ ਜਿੱਥੇ ਉਹਦੀ ਕੂਹਣੀ ਧਰੀ ਹੋਈ ਆ ਉਹ ਤਖਤ ਤੇ ਹੀ ਹੈ, ਕੂਹਣੀ ਉਹਨੂੰ ਦਿਖਾ ਦਈਏ, ਉਹ ਦੇਖੇ ਮੈਂ ਤਾਂ ਤਖਤ ਤੇ ਹੀ ਬੈਠਾ। ਹਰ ਕੇ ਤਖਤ ਬਹਾਲ ਲਈਏ, ਜਗਾ ਦੀਏ, ਅਰਥ ਆਊ ਇਹਦਾ, ਸੁਪਨੇ ਵੀ ਆ ਬੁਖਾਰੀ ਹੈ, ਬੈਠਾ ਤਾਂ ਤਖਤ ਤੇ ਹੀ ਹੈ, ਚੱਕ ਕੇ ਲਿਜਾ ਕੇ ਬਿਠਾਉਣਾ।
ਜੇ ਘਰ ਸਦਾ ਵਸੀਜੈ,
ਜੇ ਘਰ ਸਦਾ ਵਸੀਜੈ ਫੇਰ ਕਾਹਨੂੰ ਛੱਡ ਕੇ ਜਾਊਗਾ, ਫੇਰ ਤਖਤ ਤੇ ਬੈਠਾ ਹੀ ਹੈ, ਫੇਰ ਕਾਹ ਨੂੰ ਸੁਪਨਾ ਦੇਖੂ, ਉਹ ਸੁਪਨਾ ਜਾਂ ਦੇਖਦਾ ਜਾਂ ਨਿੱਜ ਘਰ ਛੱਡ ਕੇ ਜਾਂਦਾ ਮਾਇਆ ਚ। ਮਾਇਆ ਚ ਕੀ ਕਰਨ ਜਾਣਾ, ਸੁਪਨਾ ਦੇਖਣ ਕੀ ਕਰਨਾ, ਉਹਦਾ ਤਖਤ ਤੇ ਤਾਂ ਬੈਠਾ ਹੀ ਹੈ, ਫੇਰ ਆਪਣੇ ਦਰਬਾਰ ਚ ਰਹੂ, ਦਰਬਾਰ ਚ ਦਰਬਾਰੀ ਬਣ ਕੇ ਬੈਠੂਗਾ, ਫੇਰ ਰਾਜ ਕਰੂਗਾ, ਰਾਜਗੀ ਤੇ ਕਰੂ, ਹੱਥ ਨਾਲ ਲੋਕਾਂ ਦਾ ਰਾਜ ਉਹਦਾ ਹੀ ਹੈ, ਹੁਕਮ ਉਹਦਾ ਹੀ ਹੈ, ਫਿਰ ਹਾਕਮ ਧੜੇ ਚ ਰਾਜੂਗਾ, ਹੁਕਮ ਕਰੂਗਾ, ਫਿਰ ਸੋਰੇ ਕੋਜੂ ਸਾਰਿਆਂ ਦੀ।
ਹਾਂਜੀ,
ਫਿਰ ਰਾਜਾ ਬਣਦਾ ਅਵਨਾਸ਼ੀ, ਇਸੇ ਨੂੰ ਅਵਨਾਸ਼ੀ ਰਾਜ ਕਿਹਾ, ਹਾਰ ਕੇ ਤਖਤ ਤੇ ਬਹਿ ਜਵੇ ਤੇ ਅਵਨਾਸ਼ੀ ਰਾਜਾ। ਹਾਂਜੀ,
ਹਰ ਕਾ ਭਾਣਾ ਤਿਨੀ ਮੰਨਿਆ, ਜਿਨ੍ਹਾਂ ਗੁਰੂ ਮਿਲੀਜੈ।
ਹਰ ਕਾ ਭਾਣਾ ਤਿਨੀ ਮੰਨਿਆ, ਬੜਾ ਔਖਾ ਮੰਨਣਾ ਹਰ ਕਾ ਪਾਣ, ਪਰ ਮੰਨਿਆ ਕਿਹਨੇ, ਜਿਹਦੀ ਗੁਰੂ ਮਿਲੀਜਾ, ਜਿਹਨਾਂ ਨੂੰ ਗੁਰਬਾਣੀ ਦਾ ਗਿਆਨ ਸਮਝ ਆ ਗਿਆ, ਪੂਰਾ ਪੂਰਾ ਚਾਨਣ ਹੋ ਗਿਆ, ਜਿਹਨਾਂ ਦੇ ਗੁਰ ਗਿਆਨ ਘੱਟ ਬੜਿਆ, ਜਿਹੜਾ ਅੰਦਰਲਾ ਪੈਟਰੋਲ ਪਿਆ ਸੀ ਨਾ, ਸਮਝਿਆ ਹੋਇਆ ਸੀ ਨਾ, ਪੈਟਰੋਲ ਪਿਆ ਹੋਇਆ ਇਕੱਠਾ ਕਰਿਆ ਗੁਰਬਾਣੀ ਦਾ, ਜਦ ਨਾਮ ਆਇਆ ਤੁਰਕੀ ਬਾਣੀ ਜਨਾਰੀ ਲਾ ਗਈ, ਅੰਦ ਚੜ ਪੈ ਗਈ ਉਹਨੂੰ, ਗੁਰ ਗਿਆਨ ਘੱਟ ਬੜਿਆ, ਉਹ ਜਦ ਬੜਿਆ ਤਾਂ ਗੁਰੂ ਬਣਿਆ, ਉਹਦੀ ਤਾਂ ਗਿਆਨ ਹੀ ਰਿਹਾ ਉਹਨਾਂ ਚਿਰ, ਉਹਨਾਂ ਚਿਰ ਗਿਆਨ ਹੈ ਜਾਂ ਬਣਦਾ ਫਿਰ ਗੁਰੂ ਹੈ। ਪੈਟਰੋਲ ਪੈ ਰਹੇ ਅੰਦਰ ਕਮਰੇ ਦੇ ਵਿੱਚ, ਤੇਰਾ ਰਹਿੰਦਾ ਕਮਰੇ ਚ, ਪਰ ਪੈਟਰੋਲ ਨੂੰ ਪੈ ਜਾਏ ਅੰਦਰ, ਤੇਰਾ ਰਹਿ ਜੂ, ਫਿਰ ਗੁਰੂ ਹੈ, ਰੂਹ ਹੈ, ਰੋਸ਼ਨੀਆਂ ਤੇਰਾ ਉੱਥੇ ਕਿੱਥੇ, ਤੇਰੇ ਦੀ ਜਗ੍ਹਾ ਚਾਨਣ ਜਲ ਕਰਦਾ ਜਾਂ ਪੈਟਰੋਲ ਨੂੰ ਅੱਗ ਪੈ ਜਾਂਦੀ ਹੈ, ਪੈਟਰੋਲ ਤਾਂ ਕਮਰੇ ਚ ਪਿਆ ਨਹੀਂ ਨਾ, ਮਰੀ ਜੇ ਹਨੇਰੇ ਚ ਵੜ ਜਾਈਏ, ਠੇਡਾ ਲਾ ਕੇ ਡੁੱਲ ਵੀ ਸਕਦਾ। ਗੁਰਬਾਣੀ ਦਾ ਗਿਆਨ ਕੁਛ ਨਹੀਂ ਕਰਦਾ ਉਹਨਾਂ ਚਿਰ ਜਿੰਨਾ ਚਿਰ ਤੁਰਕੀ ਬਾਣੀ ਦੀ ਹੁੰਦੀ, ਉਹਨਾਂ ਚਿਰ ਪੂਰੀ ਰੋਸ਼ਨੀ ਦੀ ਹੁੰਦੀ। ਗੁਰੂ ਮਲੀਚਾ, ਹਰ ਕਾ ਭਾਣਾ ਤਿਨ ਮੰਨਿਆ, ਹਰ ਕਾ ਭਾਣਾ ਜਦ ਮੰਨਦਾ, ਜਦ ਫਿਰ ਚਰਖੜੀ ਤੇ ਚੜਦਾ, ਜਦ ਫਿਰ ਕਹਿੰਦਾ ਠੀਕਰ ਫੋਰ ਦਲੀਸ ਸਿਰ, ਫਿਰ ਆਪਣਾ ਸਰੀਰ ਦਿੱਲੀ ਦੇ ਬਾਦਸ਼ਾਹ ਦੇ ਜੁੱਬੇ ਛਾਣ ਕੇ ਲਾਉਂਦਾ। ਉਹ ਛੱਡਣਾ ਚਾਹੁੰਦਾ, ਉਹ ਕਹਿੰਦਾ ਮੈਂ ਤੇ ਜੁੱਬੇ ਲੱਗਣ, ਬਾਦਸ਼ਾਹ ਦਾ ਚਾਹੁੰਦਾ ਛੱਡਣਾ, ਬਹਾਨੇ ਬਣਾਉਂਦਾ ਗੁਰੂ ਤੇਗ ਬਹਾਦਰ ਨੂੰ ਛੱਡਣ ਦੇ, ਵੀ ਤੁਸੀਂ ਵੀ ਪੱਥਰ ਪੂਜਣੀ, ਮੈਂ ਵੀ ਪੱਥਰ ਪੂਜਣੀ, ਤੁਸੀਂ ਜਿਹਨੇ ਉਹ ਨਹੀਂ ਪਾਉਂਦੇ ਮੈਂ ਵੀ ਨਹੀਂ ਪਾਉਂਦਾ, ਤੁਸੀਂ ਕਾਹਦੇ ਵਿਚਾਲੇ ਆ ਗਏ। ਕਹਿੰਦੇ ਬਾਹਾਂ ਜਿਹਨਾਂ ਦੀ ਪਕੜੀ ਹੈ ਸਰਦੀ ਦੇ ਬਾਹਨ ਛੋੜੀਏ ਤੇ ਇੱਕ ਬਾਦਲ ਬੋਲਿਆ ਧਰ ਪਈਏ ਧਰਮ ਨਾ ਛੋੜੀਏ ਉਹ ਮੈਂ ਨਹੀਂ ਛੱਡ ਸਕਦਾ ਆ ਤਾਂ ਇਹਨਾਂ ਦੇ ਜਿਹਦੇ ਉਹਨੇ ਬੰਦ ਕਰਦੇ ਅੱਜ ਤੇ ਕਿਹਾ ਫਿਰ ਮੈਨੂੰ ਬਣਾ ਲੈ ਇਸਲਾਮ ਮੈਨੂੰ ਇਸਲਾਮ ਬਣਾ ਲੈ ਇਹ ਗੱਲ ਕਰਨਾ
ਹਾਂਜੀ ਇੱਥੇ 16ਵੀਂ ਪੌੜੀ ਸਮਾਪਤੀ ਹੈ ਜੀ।